ਰਾਜਾ ਸੁਣ ਮਿਤ ਨਿਸ਼ਾਨੀ ਤੇਰੀ।
ਭਗਤ ਕਬੀਰ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਰਾਜਸਥਾਨ ਦੀ ਬਾਬਤ ਕਹਿੰਦੇ ਹਨ, ਹੇ ਰਾਜਾ ਸਰਮ, ਹੇ ਰਾਜਸਥਾਨੀ, ਹੇ ਰਾਜਧਾਨੀ ਵਾਲੇ ਪਰਮੇਸ਼ਰ, ਤੇਰਾ ਜਿਹੜਾ ਅਸਰਮ ਸਥਾਨ ਰਾਜਸਥਾਨ, ਉਹਦੀ ਮਿਤ ਮਰਜ਼ਾਦਾ ਨਹੀਂ ਕਿਸੇ ਪਾਸੇ ਤੋਂ ਜਾਣੀ ਗਈ। ਪਾਠ ਇਕੱਠਾ ਹੀ ਕਰਨਾ, ਰਾਜਾ ਸਰਮ ਕਰਨਾ, ਰਾਜ ਅਸਰਮ ਦੀ, ਰਾਜ ਅਸਥਾਨ ਦੀ ਤੇਰੀ ਕਿਸੇ ਨੇ ਮਰਜ਼ਾਦਾ ਨਹੀਂ ਜਾਣੀ, ਬੇਅੰਤ ਹੈ ਤੂੰ। ਕਈ ਪਾਠ ਕਰਦੇ ਨੇ ਰਾਜਾ ਸਰਮ, ਇਸ ਅਰਥ ਤਾਂ ਇਹ ਬਣ ਜਾਊਗਾ ਵੀ ਹੇ ਰਾਜਾ ਪਰਮੇਸ਼ਰ, ਸਰਮ ਥਕਾਵਟ ਕਰਕੇ ਅਨੇਕ ਪ੍ਰਕਾਰ ਦੇ ਯਤਨ ਕਰਦੇ ਹੈ ਪਰ ਮਿਤ ਨਹੀਂ ਤੇਰੀ ਜਾਣੀ। ਪਾਠ ਰਾਜਾ ਸਰਮ ਇਕੱਠਾ ਹੀ ਹੈ, ਹੇ ਰਾਜਾ ਸਰਮ ਪਰਮੇਸ਼ਰ, ਆਪਦੇ ਅਸਥਾਨ ਦੀ ਕਿਸੇ ਦੇ ਪਾਸੋਂ ਮਿਤ ਮਰਜ਼ਾਦਾ ਨਹੀਂ ਜਾਣੀ ਜਾਂਦੀ, ਬੇਅੰਤ ਹੈ
ਤੇਰੇ ਸੰਤਨ ਕੀ ਹਉ ਚੇਰੀ।
ਹੇ ਮਹਾਰਾਜ, ਤੇਰੇ ਸੰਤ ਭਗਤ ਹੈ, ਉਹਨਾਂ ਦੀ ਅਸੀਂ ਆਪਣੀ ਬਿਰਤੀ ਨੂੰ ਚੇਰੀ ਗੋਲੀ ਬਣਾਉਂਦੇ ਹਾਂ, ਤਨ ਉਹ ਪੁਰਖ ਹੈ ਜਿਹੜੇ ਤੇਰੇ ਵਿੱਚ ਜੁੜੇ ਰਹਿੰਦੇ ਹਨ ਹਰ ਵਕਤ।
ਰਹਾਉ ਹਸਤੋ ਜਾਏ ਸੋ ਰੋਵਤ ਆਵੇ।
ਤੇਰੀ ਅਸਚਰਜੀ ਗਤੀ ਹੈ ਮਹਾਰਾਜ, ਜਾਣਿਆ ਨਹੀਂ ਜਾ ਸਕਦਾ। ਜਿਹੜੇ ਹੱਸਦੇ ਜਾਂਦੇ ਆ ਰੋਂਦੇ ਆਉਂਦੇ ਵੇਖੀ ਦੇ ਹੈ। ਜਿਸ ਵੇਲੇ ਵਿਸ਼ਨੂੰ ਭਗਵਾਨ ਜੀ ਬਕੁੰਠ ਦੇ ਵਿੱਚ ਬੈਠੇ ਸਨ, ਉੱਥੇ ਲਕਸ਼ਮੀ ਚਰਨਾਂ ਨੂੰ ਚੱਸ ਰਹੀ ਸੀ। ਵਿਸ਼ਨੂੰ ਜੀ ਨੇ ਆਗਿਆ ਦਿੱਤੀ ਕਿ ਹੇ ਜੈ ਤੇ ਵਿਜੈ ਮੇਰੇ ਡਿਊਟੀਦਾਰੋ, ਤੁਸੀਂ ਦਰਵਾਜ਼ੇ 'ਚ ਜਾ ਕੇ ਖੜ੍ਹੇ ਹੋ ਜਾਓ, ਇਹ ਮੇਰੀ ਆਗਿਆ ਹੈ ਮੇਰੇ ਪਾਸ, ਮੈਂ ਹੁਣ ਇਕਾਂਤ ਬੈਠਣਾ ਚਾਹੁੰਦਾ, ਮੇਰੇ ਪਾਸ ਨਾ ਕੋਈ ਆਵੇ। ਇਹ ਸੁਣ ਕਰਕੇ ਜੈ ਵਜੈ ਆ ਕੇ ਡਿਊਟੀ ਅੱਗੇ ਖੜ੍ਹ ਗਏ। ਅੱਗੇ ਸਨਕ ਸਨੰਦਨ ਚਾਰੇ ਭਰਾ ਬ੍ਰਹਮਾ ਦੇ ਪੁੱਤਰ ਹਰੋਜ਼ ਦਰਸ਼ਨ ਭਗਵਾਨ ਦਾ ਬਕੁੰਠ 'ਚ ਕਰਨ ਆਇਆ ਕਰਦੇ। ਉਸ ਦਿਨ ਜਦੋਂ ਆਏ, ਪੰਜਾਂ ਵਰ੍ਹਿਆਂ ਦੀ ਉਮਰ ਇਹਨਾਂ ਦੀ ਰਹਿੰਦੀ ਸੀ, ਦੀ ਅਵਸਥਾ 'ਚ ਰਹਿੰਦੇ ਸਨ। ਉਸ ਵੇਲੇ ਸਾਧ ਸੰਗਤ ਜੀ ਹੱਸਦੇ ਹੱਸਦੇ ਆ ਕੇ ਇਹਨਾਂ ਨੂੰ ਉਸ ਵੇਲੇ ਛਿੱਟੀ ਦੇ ਨਾਲ ਰੋਕ ਤੇ, ਕਹਿੰਦੇ ਅੰਦਰ ਨਹੀਂ ਜਾ ਸਕਦੇ ਤੁਸੀਂ, ਭਗਵਾਨ ਦੀ ਆਗਿਆ ਸਾਨੂੰ ਹੈ। ਇਹ ਸੁਣ ਕਰਕੇ ਉਹ ਕਹਿੰਦੇ ਮਾਤਾ ਪਿਤਾ ਦੇ ਕੋਲੇ ਬੱਚੇ ਛੋਟੇ ਚਲੇ ਜਾਂਦੇ ਹੈ, ਕੋਈ ਰੋਕ ਨਹੀਂ ਹੁੰਦੀ, ਸਾਨੂੰ ਕਿਉਂ ਰੋਕਦੇ ਹੋ ਤੁਸੀਂ? ਕਹਿੰਦੇ ਨਹੀਂ, ਆਗਿਆ ਨਹੀਂ ਜਾਣ ਦੀ, ਛਿੱਟੀ ਦੇ ਨਾਲ ਅੜਾ ਕੇ ਰੋਕ ਲਏ। ਉਹ ਕਹਿੰਦੇ ਅੱਛਾ, ਤੁਸੀਂ ਸਾਨੂੰ ਰੋਕਣ ਵਾਲੇ ਜੰਮ ਪਏ ਹੋ, ਅਸੀਂ ਰੋਜ਼ ਦਰਸ਼ਨ ਕਰਨ ਜਾਂਦੇ ਹਾਂ, ਅੱਜ ਸਾਨੂੰ ਦਰਸ਼ਨਾਂ ਤੋਂ ਬਾਂਝੇ ਰੱਖਦੇ ਹੋ, ਜਾਓ ਦੈਤ ਬਣੋ, ਤੁਸੀਂ ਪਰਮੇਸ਼ਰ ਦੇ ਭਗਵਾਨ ਦੇ ਦਰਵਾਜ਼ੇ ਦੇ ਰਹਿਣ ਦੇ ਲਾਇਕ ਨਹੀਂ ਹੋ। ਇਹ ਗੱਲ ਸੁਣ ਕੇ ਸਾਧ ਸੰਗਤ ਜੀ ਉਸ ਵੇਲੇ ਜੈ ਤੇ ਵਿਜੈ ਜਿਹੜੇ ਸੀ ਇਹਨਾਂ ਨੂੰ ਸਰਾਫ਼ ਮਿਲ ਗਿਆ, ਇਹ ਹਰਨ ਕਸ਼ਪ ਤੇ ਹਰਨਾਕਸ਼ ਬਣੇ ਦੋਵੇਂ ਭਰਾ, ਇਹ ਸਰਾਫ਼ ਕਰਕੇ। ਇਸ ਪ੍ਰਕਾਰ ਸਾਧ ਸੰਗਤ ਜੀ
ਹਸਤੋ ਜਾਏ ਸੋ ਰੋਵਤ ਆਵੇ,
ਆਗਿਆ ਮੰਨ ਕੇ ਹੱਸਦੇ ਗਏ ਸੀ, ਵਿਸ਼ਨੂੰ ਦੀ ਆਗਿਆ ਕਰਕੇ ਰੋਕਿਆ ਸੀ ਇਹਨਾਂ ਡਿਊਟੀ ਤੇ, ਪਰ ਜਦੋਂ ਸਰਾਫ਼ ਦੇ ਦਿੱਤਾ ਸਨਕ ਸਨੰਦਨ ਸਨਾਤਨ ਨੇ, ਉਦੋਂ ਰੋਂਦੇ ਆਏ ਵਿਸ਼ਨੂੰ ਕੋਲੇ, ਰੋਂਦੇ ਆਏ ਜਿਸ ਵਕਤ ਕਹਿਣ ਲੱਗੇ ਲਓ ਮਹਾਰਾਜ ਸਾਨੂੰ ਤਾਂ ਸਰਾਫ਼ ਹੋ ਗਿਆ, ਵੀ ਜਾਓ ਤੁਸੀਂ ਦੈਂਤ ਬਣੋ, ਸਾਨੂੰ ਹੁਣ ਕਸਬ ਦੇ ਘਰ ਜਾ ਕੇ ਦੈਂਤ ਦੇ ਰੂਪ 'ਚ ਜੰਮਣਾ ਪਊਗਾ। ਭਗਵਾਨ ਨੇ ਕਿਹਾ ਚੰਗਾ ਕੋਈ ਨਹੀਂ, ਤੁਸੀਂ ਉਹਨੂੰ ਪੁੱਛੋ ਵੀ ਸਾਡਾ ਛੁਟਕਾਰਾ ਕਿਵੇਂ ਹੋਊ। ਜਾ ਕੇ ਸੰਗ ਸਨੰਦਨ ਨੂੰ ਪੁੱਛਿਆ, ਸੰਗ ਸਨੰਦਨ ਕਹਿੰਦੇ ਜੇ ਭਗਤੀ ਕਰੋਗੇ ਸੱਤਾਂ ਜਨਮਾਂ 'ਚ ਮਿਲੋਗੇ, ਜੇ ਬੈਰ ਭਾਵ ਕਰੋਗੇ ਤੁਹਾਨੂੰ ਮਾਰ ਕੇ ਤਿੰਨਾਂ ਸਾਲਾਂ 'ਚ ਮਿਲਾ ਦੇਣਗੇ, ਤਿੰਨਾਂ ਜਨਮਾਂ 'ਚ। ਇਹ ਸੁਣ ਕਰਕੇ ਇਹਨਾਂ ਨੇ ਫਿਰ ਹਰਨ ਕਸ਼ਪ ਤੇ ਹਰਨਾਕਸ਼ ਨੇ ਬੈਰ ਕੀਤਾ। ਇਸੇ ਪ੍ਰਕਾਰ ਰਾਵਣ ਤੇ ਕੁੰਭਕਾਨ ਹੋਏ ਤੇ ਫਿਰ ਕੰਸ ਤੇ ਕੇਸੀ ਆਦਿਕ ਹੋਏ। ਇਹ ਤਿੰਨਾਂ ਜਨਮਾਂ 'ਚ ਇਹਨਾਂ ਨੂੰ ਵੈਰ ਕਰਦੇ ਕਰਕੇ ਯੋਧੇ ਪੁਣੇ ਨਾਲ ਸੂਰਮਤਾਈ ਨਾਲ ਮਾਰ ਕੇ ਇਹਨਾਂ ਨੂੰ ਫਿਰ ਜੈ ਵਜੈ ਦਾ ਪਦਵੀ ਦਿੱਤੀ ਸੀ। ਇਸ ਪ੍ਰਕਾਰ ਪੁਰਾਣਾ 'ਚ ਇਹਨਾਂ ਦਾ ਪ੍ਰਸੰਗ ਆਉਂਦਾ ਹੈ। ਇਸ ਪ੍ਰਕਾਰ ਇਹ ਹੱਸਦੇ ਹੱਸਦੇ ਗਏ ਸੀ ਵਿਸ਼ਨੂੰ ਦੀ ਆਗਿਆ ਮੰਨ ਕੇ, ਪਰ ਰੋਂਦੇ ਅੰਤ ਨੂੰ ਆਏ ਭਗਵਾਨ ਕੋਲੇ ਕਿ ਸਾਨੂੰ ਸਰਾਫ਼ ਮਿਲ ਗਿਆ। ਭਾਈ ਗੁਰਦਾਸ ਸਾਹਿਬ ਨੇ ਕਿਹਾ ਹੈ ਭਾਵੇਂ ਸੰਕ ਸਨੰਦਨ ਪੰਜਾਂ ਵਰ੍ਹਿਆਂ ਦੇ ਰਹਿੰਦੇ ਹੈ ਪਰ ਇਹਨਾਂ ਨੇ ਬੱਚੇ ਦਾ ਛੋਟੇ ਦਾ ਸਵਾਸ ਸਰਾਫ਼ ਦੇਣ ਨੂੰ ਨਹੀਂ ਕਿਸੇ ਨੂੰ ਹੁੰਦਾ। ਇਹਨਾਂ ਨੇ ਜਿਹੜਾ ਸਰਾਫ਼ ਦਿੱਤਾ ਹੈ ਇਹ ਇਹਨਾਂ ਨੇ ਬਾਲਕਪੁਣਾ ਨਹੀਂ ਰੱਖਿਆ। ਜੇ ਬੱਚੇ ਦਾ ਸੁਭਾਅ ਹੁੰਦਾ ਛਿੱਟੀ ਹੇਠਾਂ ਦੀ ਲੰਘਣਾ ਜਾਂ ਉੱਤੋਂ ਦੀ ਲੰਘਣਾ ਕੋਸ਼ਿਸ਼ ਕਰਨ ਦੀ, ਉਹ ਅੜਾਉਂਦੇ ਛਿੱਟੀ ਤੇ ਛਿੱਟੀ ਨੂੰ ਫੜਦੇ ਖਿੱਚਦੇ ਹਟਾਉਂਦੇ, ਇਉਂ ਕਰਦੇ, ਸਰਾਫ਼ ਨਹੀਂ ਸੀ ਦੇ ਸਕਦੇ। ਉਹਨਾਂ ਨੇ ਜਿਹੜਾ ਰਿਸ਼ੀਪੁਣੇ ਦਾ ਹੰਕਾਰ ਸੀ ਉਹ ਭਾਵੇਂ ਪੰਜਾਂ ਵਰ੍ਹਿਆਂ ਦੀ ਉਮਰ ਰੱਖਦੇ ਸੀ ਪਰ ਉਸ ਹੰਕਾਰ ਨੇ ਉਹਨਾਂ ਨੂੰ ਇੰਨਾ ਦੁਖੀ ਕੀਤਾ ਉਹ ਸਰਾਫ਼ ਦੇ ਦਿੱਤਾ। ਜਦ ਸਰਾਫ਼ ਦੇਤਾ ਹੈ ਪੰਜਾਂ ਵਰ੍ਹਿਆਂ ਦੇ ਬੱਚੇ ਦਾ ਸੁਭਾਅ ਤਾਂ ਇੰਨਾ ਸਰਾਫ਼ ਦੇਣ ਦਾ ਸੀ। ਉਸ ਵੇਲੇ ਭਗਵਾਨ ਨੇ ਨੰਗੇ ਆ ਕੇ ਚਰਨ ਵਿਖਾਏ, ਕਹਿੰਦੇ ਹੇ ਰਿਖੀਓ ਤੁਸੀਂ ਕਿਉਂ ਸਰਾਫ਼ ਦੇ ਦਿੱਤਾ? ਇਹ ਤਾਂ ਸਾਡੀ ਆਗਿਆ ਦੇ ਨਾਲ ਹੀ ਇੱਥੇ ਖੜ੍ਹੇ ਸਨ ਡਿਊਟੀ 'ਤੇ, ਉਹ ਕਹਿਣ ਲੱਗੇ ਜੀ ਇਹਨਾਂ ਦੀ ਜਿਹੜੀ ਬੁੱਧ ਹੈ ਇਹ ਜਿਹੜੀ ਇੱਕੋ ਜਿਹੀ ਨਹੀਂ, ਤੁਹਾਡੇ ਦਰਸ਼ਨ ਕਰਨ ਤੁਰੇ ਆਉਂਦੇ ਆ ਕਈ ਭਗਤ ਤੇ ਸਾਨੂੰ ਕਿਉਂ ਰੋਕਿਆ ਹੈ। ਉਸ ਵੇਲੇ ਨੰਗੇ ਚਰਨ ਵਿਖਾ ਕੇ ਭਗਵਾਨ ਨੇ ਇਹਨਾਂ ਦਾ ਕ੍ਰੋਧ ਇੱਕ ਪਹਿਰ ਲਿਖਿਆ ਬਿਸ਼ਨ ਪ੍ਰਾਣ ਚਿੱਤ ਤਪਦਾ ਰਿਹਾ ਸੰਕ ਸਰਵਨ ਦਾ। ਫਿਰ ਜਦੋਂ ਨੰਗੇ ਚਰਨੀ ਵੀ ਦੇਖੋ ਅਸੀਂ ਨੰਗੇ ਪੈਰੀ ਤੁਹਾਡੇ ਕੋਲ ਆਏ ਹੈ, ਇਉਂ ਕਿਹਾ ਤੇ ਤਾਂ ਇਹਨਾਂ ਦੇ ਚਿੱਤ ਠੰਡੇ ਹੋਏ ਸੀ। ਇਸ ਪ੍ਰਕਾਰ ਦਾ ਪ੍ਰਸੰਗ ਆਉਂਦਾ ਹੈ।
ਰੋਤ ਜਾਏ ਸੋ ਹਸੈ,
ਇਸੇ ਪ੍ਰਕਾਰ ਫਿਰ ਜਦੋਂ ਦੈਂਤ ਪੈਦਾ ਹੋ ਗਏ ਹਰਨਾਕਸ਼ ਤੇ ਹਰਨਕਸ਼ਪ, ਇਹ ਸਾਰੀ ਪ੍ਰਜਾ ਨੂੰ ਜਿੱਤ ਲਿਆ ਇਸ ਨੇ, ਬੜੇ ਦੁਖੀ ਹੋਏ ਦੇਵਤੇ, ਦੇਵਤਿਆਂ ਦੇ ਘਰਾਂ ਚ ਨਿਵਾਸ ਕਰ ਲਿਆ, ਸਾਰੀਆਂ ਦੇਵਤਿਆਂ ਦੀਆਂ ਚੀਜ਼ਾਂ ਖੋਹ ਲਈਆਂ। ਉਸ ਵਕਤ ਸਾਧ ਸੰਗਤ ਜੀ ਇਹ ਰੋਂਦੇ ਗਏ, ਜਿਸ ਵੇਲੇ ਰੋਂਦੇ ਗਏ ਉਸ ਵਕਤ ਭਗਵਾਨ ਦੇ ਪਾਸ ਫਰਿਆਦ ਕੀਤੀ ਤੇ ਫਿਰ ਭਗਵਾਨ ਨੇ ਕਿਹਾ ਕੋਈ ਨੀ ਇਹਨਾਂ ਦੇ ਘਰ ਭਗਤ ਪ੍ਰਹਿਲਾਦ ਪੈਦਾ ਕਰਾਂਗੇ, ਉਹਦੀ ਰੱਖਿਆ ਵਾਸਤੇ ਨਰਸਿੰਘ ਰੂਪ ਧਾਰਾਂਗੇ ਅਤੇ ਹਰਨਾਸ਼ ਨੂੰ ਮਾਰਨ ਵਾਸਤੇ ਬ੍ਰਹਮ ਅਵਤਾਰ ਧਾਰ ਕੇ ਸੰਘਾਰਾਂਗੇ। ਇਸ ਪ੍ਰਕਾਰ ਦੇਵਤੇ ਰੋਂਦੇ ਗਏ ਸੀ। ਜਦੋਂ ਭਗਵਾਨ ਨੇ ਰੱਖਿਆ ਬਾਬਤ ਕਿਹਾ ਉਹ ਹੱਸਦੇ ਵਾਪਸ ਆਏ। ਫਿਰ
ਵਸਤੋ ਹੋਏ ਹੋਏ ਸੋ ਉਜਰ,
ਵੇਖ ਲੋ ਜਿਹੜੇ ਪਾਂਡੋ ਕੈਰੋਂ ਵਸਦੇ ਸੀ ਉਹ ਵੇਖ ਲੋ ਕਿੰਨਾ ਹੰਕਾਰ ਸੀ। ਕਹਿੰਦੇ ਸੂਈ ਦੇ ਤਿੱਖੇ ਪਾਸੇ ਜਿੰਨੀ ਮਿੱਟੀ ਲੱਗੇ ਇੰਨੀ ਵੀ ਪਾਂਡਵਾਂ ਨੂੰ ਦੇਣੀ ਨਹੀਂ। ਜਦੋਂ ਕ੍ਰਿਸ਼ਨ ਭਗਵਾਨ ਜੀ ਨੇ ਰਾਜੀਨਾਮਾ ਕਰਾਉਣ ਵਾਸਤੇ ਗਏ ਸੀ, ਕਿਹਾ ਕਿ ਪਾਂਡਵਾਂ ਨੂੰ ਤੁਹਾਡੇ ਭਰਾ ਹਨ, ਇਹਨਾਂ ਨੂੰ 5 ਪਿੰਡ ਹੀ ਦੇ ਦਿਓ ਤੇ ਗੁਜ਼ਾਰਾ ਕਰ ਲੈਣਗੇ। ਕਹਿੰਦੇ ਸੂਈ ਦੇ ਛੇਕ ਤੇ ਉੱਤੇ ਜਿਹੜੀ ਤਿੱਖੇ ਮੂੰਹ ਨੂੰ ਲੱਗ ਜੇ ਇੰਨੀ ਧਰਤੀ ਵੀ ਨਹੀਂ ਦੇਣ ਨੂੰ ਤਿਆਰ, ਤੁਸੀਂ 5 ਪਿੰਡ ਕਹਿੰਦੇ ਹੋ। ਇਸ ਪ੍ਰਕਾਰ ਇਹ ਜਿਹੜੇ ਵਸਦੇ ਸੀ ਨਾ ਬੜੇ ਭਾਰੀ ਹੰਕਾਰ ਨਾਲ ਕਹਿ ਨੂੰ, ਉਹ ਤਾਂ ਉੱਜੜ ਗਏ, ਉਸੇ ਵੇਲੇ ਨਾਸ ਹੋ ਗਏ। 18 ਖੂਣੀਆਂ ਜੰਗ ਹੋ ਕੇ ਨਾਸ ਹੋ ਗਈਆਂ।
ਉੱਜੜ ਹੋਏ ਸੋ
ਜਿਹੜੇ ਉੱਜੜੇ ਹੋਏ ਸੀ ਪਾਂਡੋ, 12 ਸਾਲ ਦਸੌਂਟਾ ਕੱਟਿਆ ਸੀ, 13ਵਾਂ ਸਾਲ ਲੋਕੇ ਰਹੇ ਸੀ, ਉਹ ਭਗਵਾਨ ਨੇ ਐਸੀ ਕਿਰਪਾ ਕੀਤੀ ਫਿਰ 36 ਸਾਲ ਮੁਲਕ ਦੇ ਅੰਦਰ ਰਾਜ ਕੀਤਾ ਉਹਨਾਂ ਨੇ। ਇਸ ਪ੍ਰਕਾਰ ਉੱਜੜੇ ਸੀ ਜਿਹੜੇ ਵਸਦੇ ਹੋ ਗਏ।
ਜਲ ਤੇ ਥਲ ਕਰ ਥਲ ਤੇ ਕੂਆ,
ਇਸ ਪ੍ਰਕਾਰ ਪਰਮੇਸ਼ਰ ਅਸ਼ਚਰਜ ਜੀ ਹੈ, ਜਲ ਤੇ ਥਲ ਕਰ ਜਲ ਵਾਲੇ ਥਾਂ ਨੂੰ ਥਲ ਬਣਾ ਦਿੰਦਾ ਹੈ, ਖੁਸ਼ਕ ਰੇਤਿਆਂ ਵਾਲੇ ਥਾਂ। ਜਿਸੇ ਪ੍ਰਕਾਰ ਬਠਿੰਡੇ ਦੇ ਨਾਲ ਇੱਥੇ ਨਦੀ ਵਗਦੀ ਸੀ ਇੱਕ, ਉਹ ਨਦੀ ਸਾਧ ਸੰਗਤ ਜੀ ਸੁੱਕ ਕੇ ਸਤਲੁਜ ਜਿਹੜਾ ਆ ਕੇ ਬਹਿਣ ਲੱਗ ਗਿਆ, ਪਹਿਲਾਂ ਉੱਥੇ ਕਹਿੰਦੇ ਵਗਦਾ ਹੁੰਦਾ ਸੀ, ਉਹ ਜਲ ਦੇ ਥਾਂ ਬੰਬਾ ਰੇਤਾ ਟਿੱਬੇ ਬੜੇ ਭਾਰੀ ਹੋ ਗਏ।
ਥਲ ਤੇ ਕੂਆ
ਅਤੇ ਥਲਾਂ ਵਾਲੇ ਥਾਂ ਸੀ ਜਿਹੜੇ ਬੜੇ ਕਰੜੇ, ਉਹ ਕੂਏ ਦੀ ਨਹੀਂ ਨੀਵੇਂ ਕਰ ਦਿੱਤੇ ਮਹਾਰਾਜ ਸਾਹਿਬ ਜੀ, ਖਾਤ ਬਣਾ ਤੇ ਬੜੇ ਭਾਰੀ।
ਰੂਪ ਤੇ ਮੇਰ ਕਰਾਵੇ,
ਜਿਹੜੇ ਖੂਹ ਸਨ ਵਾਲੇ ਡੂੰਘੇ ਉਹ ਮੇਰ ਉੱਥੇ ਪਹਾੜ ਬਣਾ ਤੇ, ਅਸਰਦਾਈ ਉਸ ਪਰਮੇਸ਼ਵਰ ਦੀ।
ਧਰਤੀ ਤੇ ਆਕਾਸ਼ ਚੜਾ,
ਇਸੇ ਪ੍ਰਕਾਰ
ਜਲ ਤੇ ਥਲ ਕਰ ਥਲ ਤੇ ਕੂਆ,
ਜਲ ਦੇ ਅਸਥਾਨ ਬਣੇ ਹੋਏ ਸੀ ਸਾਧ ਸੰਗਤ ਜੀ। ਸਿੰਘੀ ਰਿਖ ਹਰ ਵਕਤ ਵੇਦ ਦਾ ਪਾਠ ਹੀ ਕਰਦਾ ਰਹਿੰਦਾ ਸੀ, ਹੋਰ ਕਿਸੇ ਪ੍ਰਕਾਰ ਦਾ ਨਾਂ ਨਹੀਂ ਸੀ ਜਾਣਦਾ ਅਤੇ ਵਕਾਰ ਦਾ ਚੇਤਾ ਹੀ ਨਹੀਂ ਸੀ ਜਿਸ ਨੂੰ। ਤੇ ਉਹ ਸਾਧ ਸੰਗਤ ਜੀ ਜਦੋਂ ਰਾਜੇ ਦੇ ਘਰ ਵਰਖਾ ਨਹੀਂ ਸੀ ਹੁੰਦੀ, ਉਸ ਨੇ ਬੇਸਵਾ ਨੂੰ ਪ੍ਰੇਰ ਕੇ ਭੇਜਿਆ, ਉਹ ਬਰਮ ਲੋਕ ਦੇ ਰਿਖੀ ਬਣ ਕੇ ਗਈਆਂ, ਜਾ ਕੇ ਰਿਖੀ ਬਣ ਕੇ ਜਦੋਂ ਗਾਉਣਾ ਗਾਇਆ ਤੇ ਉਸ ਵੇਲੇ ਇਹ ਜਿਹੜਾ ਸਿੰਘੀ ਰਿਖ ਸੀ ਪਿਓ ਨੂੰ ਕਹਿਣ ਲੱਗਾ ਬਰਮ ਲੋਕ ਦੇ ਰਿਖੀ ਆਏ ਹੈ, ਉਹ ਐਸਾ ਵੇਦ ਉਚਾਰਦੇ ਬੜਾ ਪਿਆਰ ਕਰਦੇ ਹੈ ਤੇ ਉਹਨਾਂ ਨੇ ਬੜੇ ਬਰਮ ਲੋਕ ਦੇ ਫਲ ਮਠਿਆਈ ਲਗਾਈਆਂ ਸੀ ਖਵਾਏ ਹੈ। ਇਹ ਰਿਖੀ ਕਹਿੰਦਾ ਹੈ ਪੁੱਤਰ ਉਹ ਦਾਇਤ ਹੈ, ਉਹਨਾਂ ਨੂੰ ਵੇਖ ਕੇ ਭੁੱਲ ਨਾ ਜਾਈ। ਇਉਂ ਕਹਿ ਕੇ ਇਹਦਾ ਚਲੇ ਗਿਆ ਤਪੱਸਿਆ ਕਰਨ, ਮਗਰੋਂ ਉਹਨਾਂ ਦੇ ਨਾਲ ਹੀ ਉੱਠ ਕੇ ਤੁਰ ਪਿਆ। ਇਸ ਪ੍ਰਕਾਰ ਜਿਹੜਾ ਵੇਦ ਪਾਠ ਰੂਪੀ ਜਲ ਦਾ ਖੂਹਾ ਡੂੰਘਾ ਬਣਿਆ ਸੀ ਨਾ ਸਿੰਘੀ ਰਿਖ,
ਥਲ ਕਰ
ਉਹ ਥਲ ਵਰਗਾ ਟਿੱਬੇ ਵਰਗਾ ਖੁਸ਼ਕ ਬਣ ਗਿਆ, 13 ਨਿਆਣੇ ਪੈਦਾ ਕਰ ਲਏ ਰਾਜੇ ਦੇ ਪਾਸ ਆਉਂਦਿਆਂ ਆਉਂਦਿਆਂ।
ਥਲ ਤੇ ਕੂਆ
ਅਤੇ ਥਲ ਦੀ ਨਿਆਈ ਜਿਹੜੇ ਹੰਕਾਰੀ ਸੀ, ਬੜੇ ਖੁਸ਼ਕ ਸੀ ਚਿੱਤ ਜਿਨ੍ਹਾਂ ਦੇ, ਉਹ ਖੂਹ ਵਰਗੇ ਹੋ ਗਏ।
ਕੂਪ ਤੇ ਮੇਰ ਕਰਾਵੇ,
ਥਲ ਤੇ ਥਲ ਜਿਹੜੇ ਖੁਸ਼ਕ ਚਿੱਤ ਸੀ ਉਹ ਸਾਧ ਸੰਗਤ ਜੀ ਖੂਹੇ ਵਰਗੇ ਹੋ ਗਏ। ਹਰਨਾਕਸ਼ ਦੇ ਘਰ ਦੇ ਵਿੱਚ ਵੇਖੋ, ਘਰ ਹਰਨਾਕਸ਼ ਲੈਣ ਦੇ ਕੱਲਰ ਕਵਲ ਭਗਤ ਪਹਿਰਾਜ ਪ੍ਰਹਿਲਾਦ ਭਗਤ ਪ੍ਰੇਮੀ ਖੂਹ ਵਰਗਾ ਹੋਇਆ। ਐਸੀ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕੀਤੀ ਜੋ ਮਾਰੂ ਥਲ ਦੀ ਨਹੀਂ ਕੱਲਰ ਵਾਲੀ ਥਾਂ ਸੀ, ਹਰਨਾਕਸ਼ ਦੀ ਜਿਹੜੀ ਕੁਲ ਸੀ ਉਹਦੇ ਚ ਖੂਹ ਦੀ ਨਿਆਈ ਪ੍ਰੇਮੀ ਪ੍ਰਹਲਾਦ ਭਗਤ ਹੋ ਗਿਆ।
ਕੂਪ ਤੇ ਮੇਰ ਕਰਾਵੈ
ਅਤੇ ਕੂਪ ਤੇ ਮੇਰ ਕਰਾਵਾ, ਜਿਹੜੇ ਕੂਪ ਦੀ ਨਿਆਈ ਹੈ ਉਹਨਾਂ ਨੂੰ ਮੇਰ ਸਮੇਰ ਦੀ ਨਿਆਈ ਬਣਾ ਦਿੰਦਾ, ਜਿਹੜੇ ਠੰਡੇ ਹਨ ਨੀਵੇਂ ਹਨ ਉਹਨਾਂ ਨੂੰ ਸਮੇਰ ਪਰਬਤ ਵਰਗੇ ਬਣਾ ਦਿੰਦਾ ਹੈ।
ਧਰਤੀ ਤੇ
ਇਸੇ ਪ੍ਰਕਾਰ ਹੋਰ
ਜਲ ਤੇ ਥਲ ਕਰ,
ਜਲ
ਤੇ ਕੂਆ।
ਇੱਕ ਮਹਾਤਮਾ ਰਿਖੀ ਸੀ ਸਾਧ ਸੰਗਤ ਜੀ, ਇਹ ਤਪੱਸਿਆ ਕਰਦਾ ਸੀ ਬਣ ਚ, ਕੋਈ ਕਿਸੇ ਪਦਾਰਥ ਦੀ ਇੱਛਾ ਨਹੀਂ ਸੀ, ਇੱਕ ਤੂੰਬਾ ਪਾਣੀ ਦਾ ਭਰ ਕੇ ਬੈਠਾ ਰੱਖੀ। ਇੱਕ ਰਾਜਾ ਸ਼ਿਕਾਰ ਖੇਲਣ ਵਾਸਤੇ ਆਇਆ, ਜੋ ਸ਼ਿਕਾਰ ਖੇਲਣ ਵਾਸਤੇ ਆਇਆ ਇਹਨੇ ਪਾਣੀ ਮੰਗਿਆ, ਰਿਖੀ ਦੀ ਸਮਾਧੀ ਲੱਗੀ ਸੀ, ਬੋਲਿਆ ਨਹੀਂ ਰਿਖੀ, ਇਹਨੇ ਆਪਣੇ ਪਾਣੀ ਉਹ ਤੂੰਬੇ ਵਿੱਚੋਂ ਪੀ ਲਿਆ ਰਿਖੀ ਨਾਲ, ਅਤੇ ਚਿੱਤ 'ਚ ਵਿਰਾਗ ਹੋ ਗਿਆ। ਉਹਨੇ ਚਿਰ ਨੂੰ ਇਹਦਾ ਪਾਣੀ ਮਾਸ਼ਕੀ ਲੈ ਕੇ ਖੁਸ਼ਬੂਆਂ ਵਾਲਾ ਆ ਗਏ, ਉਹ ਪਾਣੀ ਇਹਦੀ ਤੂੰਬੀ ਭਰਾ ਕੇ ਰਾਜਾ ਘਰ ਨੂੰ ਆ ਗਿਆ। ਘਰ ਆ ਕੇ ਵਿਰਾਗ ਹੋ ਗਿਆ ਵੀ ਰਾਜ ਬਥੇਰਾ ਭੋਗਿਆ, ਚਲੀਏ ਤਪ ਕਰੀਏ ਭਜਨ ਕਰੀਏ। ਇਸ ਖਿਆਲ ਦੇ ਨਾਲ ਇਹ ਜਿਹੜਾ ਰਾਜਾ ਸੀ ਸਾਧ ਸੰਗਤ ਜੀ, ਉਸ ਵਕਤ ਮਹਾਤਮਾ ਦੀ ਸ਼ਰਣੀ ਜਾ ਪਿਆ ਕਿ ਮਹਾਰਾ ਮੈਨੂੰ ਉਪਦੇਸ਼ ਦਿਓ, ਮੈਂ ਆਪਣਾ ਜਨਮ ਬੜਾ ਦੁਨੀਆਂ ਦੇ ਪਦਾਰਥਾਂ 'ਚ ਗੁਆ ਚੁੱਕਾ ਹਾਂ। ਸੰਤਾਂ ਨੇ ਉਹਨਾਂ ਨੂੰ ਕਿਹਾ ਕਿ ਚੰਗਾ ਰਾਜ ਮੈਨੂੰ ਦੇ ਦੇ। ਰਾਜ ਦੇ ਉੱਤੇ ਸੰਤ ਨੂੰ ਉਸ ਨੂੰ ਬਿਠਾ ਤਾ, ਉਹ ਵਿਸ਼ੇ ਭੋਗਣ ਲੱਗ ਗਿਆ। ਉਹ ਜਿਹੜਾ ਰਾਜਾ ਸੀ ਉਹ ਸਾਧ ਸੰਗਤ ਜੀ ਥਲ ਵਰਗਾ, ਉਹ ਤਾਂ ਖੂਹ ਦੀ ਨਿਆਈ ਨੀਵਾਂ ਹੋ ਗਿਆ, ਗਰੀਬੀ ਧਾਰ ਲਈ, ਪਰਮੇਸ਼ੁਰ ਦਾ ਭਜਨ ਕਰਨ ਲੱਗ ਗਿਆ। ਅਤੇ ਜਿਹੜਾ ਕੂਪ ਦੀ ਨਿਆਈ ਨੀਵਾਂ ਸੀ, ਭਜਨ ਆਪਣੇ ਤਪ ਦਾ ਜਲ ਦਾ ਪਾਣੀ ਸੀ ਬਣਿਆ ਹੋਇਆ, ਉਹ ਮੇਰ ਵਰਗਾ ਹੰਕਾਰੀ ਹੋ ਗਿਆ, ਰਾਜ ਕਰਨ ਲੱਗ ਗਿਆ। ਇਸ ਪ੍ਰਕਾਰ ਮਹਾਰਾਜ ਨੂੰ ਜਿਵੇਂ ਭਾਵੇ ਉਵੇਂ ਕਰ ਦਿੰਦਾ ਹੈ।
ਧਰਤੀ ਤੇ ਆਕਾਸ਼ ਚੜਾਵੈ,
ਦੇਖ ਲਓ ਜੇ ਚਾਹੇ ਤਾਂ ਧਰਤੀ ਤੋਂ ਆਕਾਸ਼ 'ਚ ਚਾੜ ਦਿੰਦਾ ਹੈ। ਧਰਤੀ ਦੇ ਉੱਤੇ ਰਹਿਣ ਵਾਲਾ ਸੀ ਨੌਖ ਰਾਜਾ, ਉਸ ਨੂੰ ਜਦੋਂ ਇੰਦਰ ਨੂੰ ਸਰਾਪ ਹੋ ਗਿਆ ਸੀ ਗੌਤਮ ਦੇ ਘਰੋਂ, ਉਹ ਤਾਂ ਮਾਨਸਰੋਵਰ 'ਚ ਜਾ ਕੇ ਕਬਲਾਂ ਦੇ ਬਗੀਚੇ 'ਚ ਲੁੱਕ ਗਿਆ ਸੀ ਅਤੇ ਕੋਹੜੀ ਹੋ ਕੇ ਰੋਂਦਾ ਸੀ। ਉਸ ਵੇਲੇ ਨੌਖ ਰਾਜੇ ਨੂੰ ਸਾਰਿਆਂ ਨੂੰ ਮਿਲ ਕੇ ਕਿਹਾ ਵੀ ਇਹਨੂੰ ਸਵਰਗ ਦਾ ਰਾਜ ਦੇ ਦਈਏ। ਨੌਖ ਰਾਜੇ ਨੂੰ ਸਵਰਗ ਵਿੱਚ ਲਿਆਂਦਾ ਗਿਆ, ਸਵਰਗ ਦੇ ਵਿੱਚ ਲਿਆ ਕੇ ਇਹਨੂੰ ਇੰਦਰ ਦੀ ਪਦਵੀ 'ਤੇ ਬਿਠਾਤਾ ਲਿਆ ਵੀ ਤੂੰ ਹਕੂਮਤ ਕਰਿਆ ਕਰ। ਜਦੋਂ ਹਕੂਮਤ ਕਰਨ ਲੱਗਾ ਇਹਦੀ ਬੁੱਧ ਐਸੀ ਭ੍ਰਿਸ਼ਟ ਹੋਈ, ਉਸ ਵੇਲੇ ਸਾਧ ਸੰਗਤ ਜੀ ਇਹ ਕਹਿਣ ਲੱਗਾ ਕਿ ਮੈਂ ਤਾਂ ਰਾਜਾ ਹੈ, ਮੈਨੂੰ ਸੱਚੀ ਜਿਹੜੀ ਉਹਦੀ ਰਾਣੀ ਹੈ ਇੰਦਰ ਦੀ, ਉਹ ਮੇਰੀ ਰਾਣੀ ਹੋਵੇ। ਇਹ ਗੱਲ ਜਦੋਂ ਕਹੀ ਤਾਂ ਉਸ ਵੇਲੇ ਸਾਧ ਸੰਗਤ ਜੀ ਰਿਖੀਆਂ ਦੇ ਪਾਲਕੀ ਬਣਾ ਕਰਕੇ ਜਦੋਂ ਗਿਆ, ਰਿਖੀਆਂ ਨੂੰ ਸਰਾਫ ਦੇਤਾ। ਇਹ ਵੀ ਵਿਸ਼ਨੂੰ ਪੁਰਾਣ 'ਚ ਕਥਾ ਆਉਂਦੀ ਹੈ ਕਿ ਕਾਮੀਆਂ ਸਰਬ ਤੂੰ ਬਣ, ਸਰਬ ਨਾਲ ਸੰਸਕ੍ਰਿਤ ਸੀਗਰ ਦਾ ਨਾਮ ਹੈ, ਇਹ ਸਭ ਬਣ ਕੇ ਡਿੱਗਿਆ ਸੀ ਸਵਰਗ ਦੇ ਵਿੱਚੋਂ। ਇਸ ਪ੍ਰਕਾਰ ਧਰਤੀ ਤੋਂ ਆਕਾਸ਼ ਸਵਰਗ ਵਿੱਚ ਵੀ ਚੜ ਗਿਆ ਨੌਖ ਰਾਜਾ, ਅਤੇ ਚੜੇ ਆਕਾਸ਼ ਨੂੰ ਥੱਲੇ ਸੱਪ ਦੀ ਜੂਨ 'ਚ ਪੈ ਕੇ ਡਿੱਗ ਪਿਆ, ਸਵਰਗ 'ਚੋਂ ਡਿੱਗ ਪਿਆ ਸੀ। ਇਸ ਪ੍ਰਕਾਰ ਦੀ ਹਾਲਤ ਹੋਈ।
ਚੜੇ ਆਕਾਸ਼ ਗਿਰਾਵੈ,
ਚੜੇ ਹੋਏ ਆਕਾਸ਼ 'ਚ ਡਿੱਗ ਦਿੰਦਾ। ਇਸੇ ਪ੍ਰਕਾਰ ਬਲ ਰਾਜਾ ਜਿਹੜਾ ਸੀ ਆਕਾਸ਼ 'ਚ ਚੜ ਗਿਆ ਸੀ, ਉਹ ਸਵਰਗ 'ਚ ਜਾ ਬੈਠਾ ਸੀ ਅਤੇ ਅਸਮੇਧ ਜਗ ਕਰਕੇ ਉਸ ਵਕਤ ਬਾਵਨ ਅਵਤਾਰ ਧਾਰ ਕੇ ਉਹਨੂੰ ਥੱਲੇ ਸੱਤਵੇਂ ਪਤਾਲ 'ਚ ਸਿੱਟ ਦਿੱਤਾ। ਫਿਰ ਦਰਬਾਰ 'ਚ ਹੀ ਬਣਿਆ ਉਸ ਦਾ ਭਗਤੀ ਕਰਕੇ।
ਭਿਖਾਰੀ ਤੇ ਰਾਜ ਕਰਾਵੈ,
ਜੇ ਚਾਹੇ ਮਹਾਰਾ ਮੰਗਤਿਆਂ ਦੇ ਪਾਸੋਂ ਆ, ਜਿਵੇਂ ਭਿਖਾਰੀ ਤੋਂ ਇਸ ਤੋਂ ਰਾਜ ਕਰਾ ਦਿੱਤਾ ਸੀ, ਭਿਖਾਰੀ ਨੂੰ ਰਾਜਾ ਬਣਾ ਦਿੱਤਾ ਸੀ ਉਹ ਸੰਤ ਨੂੰ ਰਾਜੇ ਨੇ।
ਰਾਜਾ ਤੇ ਭਿਖਾਰੀ,
ਜੇ ਚਾਹੇ ਤਾਂ ਰਾਜਿਆਂ ਨੂੰ ਮੰਗਤੇ ਬਣਾ ਦਿੰਦਾ ਹੈ। ਇਸ ਤਰ੍ਹਾਂ ਭਿਖਾਰੀ ਦੀ ਨਿਆਈ ਗੁਰੂ ਸੱਤਵੇਂ ਪਾਤਸ਼ਾਹ ਦੇ ਹਜ਼ੂਰ ਸਾਧ ਸਿੰਘ ਜੀ ਕਾਲੇ ਕੇ ਦੇ ਭਤੀਜਿਆਂ ਨੇ ਜਾ ਕੇ ਫੂਲ ਕਿਆਂ ਪੇਟ ਬਜਾਏ ਸਨ। ਮਹਾਰਾਜ ਨੇ ਕਿਹਾ ਕਾਲਿਆ ਕੀ ਮੰਗਦੇ ਹੈ? ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਹਰਰਾਜ ਸਾਹਿਬ ਜੀ ਦੇ ਪੁੱਛਣ ਤੋਂ ਕਹਿਣ ਲੱਗੇ, ਮਹਾਰਾਜ ਇਹ ਮੇਰੇ ਭਤੀਜੇ ਹੈ, ਇਹਨਾਂ ਦੀ ਮੈਂ ਪਾਲਣਾ ਕਰਦਾ, ਇਹ ਮਹਾਰਾਜ ਭੁੱਖੇ ਰਹਿੰਦੇ ਪੇਟ ਤੋਂ ਤਾਂ ਪੇਟ ਵਜਾਉਂਦੇ ਹੈ। ਮਹਾਰਾਜ ਸਾਹਿਬ ਕਹਿਣ ਲੱਗੇ, ਜੇ ਤੇਰਾ ਚੱਕਿਆ ਨਾ ਸੰਦਲੀ ਮੋਢੇ ਦੇ ਉੱਤੇ, ਇਹਦੇ ਜਮਨਾ ਘੋੜੇ ਪਾਣੀ ਪੀਣਗੇ। ਉਹ ਪਟਿਆਲੇ ਵਾਲਾ ਹੋਇਆ, ਤਿਲੋਕ ਸਿੰਘ ਉਹਦਾ ਨਾਂ ਹੋਇਆ, ਅਤੇ ਦਸਵੇਂ ਪਾਤਸ਼ਾਹ ਦੇ ਪਾਸੋਂ ਅੰਮ੍ਰਿਤ ਛਕਿਆ ਚਮਕੌਰ ਸਾਹਿਬ, ਸਾਹਿਬਜ਼ਾਦਿਆਂ ਸ਼ਹੀਦ ਹੋਇਆਂ ਦੇ ਸੰਸਕਾਰ ਦੀ ਸੇਵਾ ਇਹਨਾਂ ਨੇ ਕੀਤੀ ਸੀ। ਦੂਸਰਾ ਰਾਮ ਸਿੰਘ ਜਿਹੜਾ ਸੀ, ਛੋਟਾ ਲੋਹੀਆ ਲੋਹੇ ਰੰਗ ਦਾ, ਉਹਨੂੰ ਭਾਈ ਕਾਨ ਸਿੰਘ ਫੂਲ ਲਿਖਿਆ ਦੂਸਰਾ ਨਾਂ, ਅਤੇ ਲੋਹੀਆ ਭਾਈ ਸੰਤੋਖ ਸਿੰਘ ਲਿਖਿਆ, ਉਹਦੇ ਭੂਰੇ ਰੰਗ ਦਾ ਬਾਲ ਸਨ ਸਾਰੇ ਸਰੀਰ ਦੇ ਉੱਤੇ। ਇਸ ਪ੍ਰਕਾਰ ਇਹਨੂੰ ਕਹਿਣ ਲੱਗੇ, ਜਿਹੜਾ ਥੱਲੇ ਖੜਾ ਇਹ ਵੀ ਚੌਧਰੀ ਬਣੇਗਾ, ਉਹ ਸੰਗਰੂਰਾਂ ਤੇ ਨਾਭੇ ਵਾਲੇ ਚੌਧਰੀ ਖਿਤਾਬ ਵਾਲੇ ਹੋਏ ਸਰ ਸੰਗੇ ਜੀ। ਇਸ ਪ੍ਰਕਾਰ ਜੇ ਚਾਹੁਣ ਮੰਗਤਿਆਂ ਨੂੰ ਸੱਚੇ ਪਾਤਸ਼ਾਹ ਰਾਜ ਕਰਾ ਦਿੰਦੇ ਹਨ,
ਰਾਜਾ ਤੇ ਭੇਖਾਰੀ,
ਅਤੇ ਜੇ ਚਾਹੁਣ ਰਾਜਿਆਂ ਨੂੰ ਭਿਖਾਰੀ ਬਣਾ ਦਿੰਦੇ, ਜਿਵੇਂ ਗੋਪੀ ਚੰਦ ਤੇ ਭਰਸਰੀ ਆਦਿਕ ਇਹ ਭਿਖਾਰੀ ਮੰਗਤੇ ਬਣ ਕੇ ਦੁਨੀਆਂ ਚ ਭਿਖਿਆ ਮੰਗਦੇ ਫਿਰਦੇ ਰਹੇ ਹੈ।
ਖਲ ਮੂਰਖ ਤੇ ਪੰਡਿਤ ਕਰਬੋ,
ਜੇ ਚਾਹੇ ਮਹਾਰਾਜ ਸਾਹਿਬ, ਖਲ ਮੂਰਖ ਜਿਹੜਾ ਅਤਿਅੰਤ ਜੜ ਹੋਇਆ ਮੂਰਖ ਹੈ, ਨਿਸ਼ਚੇ ਕਰਕੇ ਮੂਰਖ ਨੂੰ ਪੰਡਿਤ ਬਣਾ ਦਿੰਦਾ ਹੈ, ਜਿਵੇਂ ਸੱਚੇ ਪਾਤਸ਼ਾਹ ਜੀ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਨੇ ਜਦੋਂ ਉਹਨਾਂ ਜਿਨ੍ਹਾਂ ਦੀ ਅਵਸਥਾ 7 ਸਾਲ ਦੀ ਸੀ, ਦਿੱਲੀ ਨੂੰ ਜਾਂਦਿਆਂ ਹੋਇਆਂ ਪੰਜੋਖਰੇ ਨਗਰ ਚ ਉਤਰੇ, ਇੱਥੇ ਲਾਲ ਪੰਡਿਤ ਸੀ। ਉਸ ਲਾਲ ਪੰਡਿਤ ਨੇ ਕਿਹਾ ਇੰਨੀ ਸੰਗਤਾਂ ਕਈ ਹਜ਼ਾਰਾਂ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ, ਕਿਹਨਾਂ ਦੀ ਭੀੜ ਹੈ, ਇਹ ਇੰਨਾ ਜਲਾਓ ਕਿਹਨਾਂ ਦੇ ਨਾਲ ਹੈ। ਸਿੱਖ ਨੂੰ ਦੱਸਿਆ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਹੈ, ਗੁਰੂ ਨਾਨਕ ਸਾਹਿਬ ਦੇ ਅੱਠਵੀਂ ਜੋਤ। ਇਹ ਕਹਿਣ ਲੱਗਾ ਵੇਖ ਲਓ, ਨਾਂ ਰਖਾਉਣਾ ਬੜਾ ਸੁਖਾਲਾ ਹੈ, ਨਾਲੇ ਸਤਿਗੁਰੂ, ਨਾਲੇ ਹਰਕ੍ਰਿਸ਼ਨ ਸਾਹਿਬ, ਗੁਰੂ ਨਾਨਕ ਦੀ ਅੱਠਵੀਂ ਜੋਤ ਤੇ ਕ੍ਰਿਸ਼ਨ ਭਗਵਾਨ ਦੁਆਪਰ ਚ ਹੋਏ ਹੈ, ਉਹਨਾਂ ਨੇ ਗੀਤਾ ਰਚੀ ਭਾਵੇਂ ਉਹਦੇ ਅਰਥ ਹੀ ਨਾ ਆਉਂਦੇ ਹੋਣ। ਇਹ ਜਦੋਂ ਤਰਕ ਕੀਤੀ ਸਿੱਖ, ਸਿੱਖ ਕਹਿੰਦਾ ਪੰਡਤਾ ਖੜਾ ਰਹਾ ਮੇਰੇ ਸਤਿਗੁਰ ਤੇ ਸ਼ੰਕਾ ਕਰਦੇ, ਤੂੰ ਗੁਰੂ ਸਾਹਿਬ ਤਾਂ ਸਭ ਕੁਝ ਕਰ ਸਕਦੇ ਹੈ। ਮਹਾਰਾਜ ਸਾਹਿਬ ਨੂੰ ਪੁੱਛਿਆ ਜਾ ਕੇ, ਮਹਾਰਾਜ ਪੰਡਿਤ ਤੇ ਹੰਕਾਰ ਕਰਦਾ ਹੈ, ਇਹ ਲਾਲ ਪੰਡਿਤ ਹੈ। ਸੁਣ ਕੇ ਗੁਰੂ ਮਹਾਰਾਜ ਸਾਹਿਬ ਨੇ ਕਿਹਾ ਸਾਡੇ ਪਾਸ ਹੀ ਲਿਆ ਪਾਏ। ਜਦੋਂ ਇਹਨੂੰ ਉੱਥੇ ਲਿਆਂਦਾ ਗਿਆ ਪੰਜੋਖਰੇ, ਮਹਾਰਾਜ ਦੇ ਹਜ਼ੂਰ ਬਾਹਰ ਟਿੱਬੇ ਦੇ ਉੱਤੇ ਸਤਿਗੁਰੂ ਜੀ ਦਾ ਉਤਾਰਾ ਹੈ। ਮਹਾਰਾਜ ਕਹਿੰਦੇ ਪੰਡਤਾ ਕੀ ਫਰਸ਼ਨ ਕਰਦਾ ਕਿ ਮਹਾਰਾਜ ਕ੍ਰਿਸ਼ਨ ਜੀ ਨੇ ਗੀਤਾ ਉਚਾਰੀ ਹੈ, ਤੁਹਾਡਾ ਨਾਮ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਹੈ, ਇਹ ਗੀਤਾ ਦੇ ਅਰਥ ਮੈਨੂੰ ਕਰਾ ਦਿਓ। ਮਹਾਰਾਜ ਕਹਿੰਦੇ ਜੇ ਅਸੀਂ ਕਰਾ ਦਿੱਤੇ, ਤੈਨੂੰ ਸ਼ੰਕਾ ਰਹਿ ਜੂ ਵੀ ਕਿਸੇ ਪੰਡਿਤ ਤੋਂ, ਭਾਗਵਾਨ ਦੇ ਪੁੱਤਰ ਆ ਕਿਸੇ ਪੰਡਿਤ ਤੋਂ ਪੜ੍ਹਨੀ ਹੋਣੀ ਹੈ, ਤੂੰ ਉਹ ਲਿਆ ਜਿਹੜਾ ਪੜ੍ਹ ਨਾ ਜਾਣਦਾ ਹੋਵੇ, ਉਸਦੇ ਪਾਸੋਂ ਗੀਤਾ ਦੇ ਅਰਥ ਕਰਾਵਾਂਗੇ। ਜਦੋਂ ਇਹ ਬਚਨ ਸਤਿਗੁਰੂ ਜੀ ਨੇ ਕੀਤੇ, ਉਸੇ ਵੇਲੇ ਪੰਡਿਤ ਦੇ ਕੰਨ ਢਿੱਲੇ ਹੋ ਗਏ। ਆਦਮੀ ਭਾਲਣ ਲੱਗਾ, ਸ਼ੇਰਾਂ ਦਾ ਲੜਕਾ ਸੀ, ਛੱਜੂ ਜੀ ਦਾ ਨਾਮ ਸੀ, ਗੁੰਗਾ ਸੀ ਤੇ ਨਾ ਇਹ ਬੋਲਾ ਸੀ, ਪੜ੍ਹਨਾ ਆਪ ਤਾਂ ਕੀ ਸੀ, ਪੜ੍ਹਦੇ ਵੇਖੇ ਵੀ ਨਹੀਂ ਸੀ ਜਿਸ ਨੇ। ਇਸ ਨੂੰ ਸੈਂਟ ਦੇ ਨਾਲ ਲਿਆ, ਬੜਾ ਕਾਲਾ ਜਿਹੇ ਦਾ ਰੰਗ ਹੋਇਆ। ਗੁਰੂ ਮਹਾਰਾਜ ਸਾਹਿਬ ਦੇ ਚਰਨੀ ਜਦੋਂ ਆਇਆ, ਸਤਿਗੁਰੂ ਜੀ ਨੂੰ ਪਿਛਾਕਾ ਦਿੱਤਾ, ਆਪਦੇ ਚਰਨਾਂ ਦਾ ਜਲ ਪਾ ਕੇ ਉਹ ਸਰੋਵਰ ਜਿਹੜਾ ਬਣਿਆ ਹੈ ਉਹਦੇ 'ਚ ਉਸਦਾ ਇਸ਼ਨਾਨ ਕਰਾਇਆ। ਇਸ਼ਨਾਨ ਕਰਨ ਤੋਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਆਇਆ, ਮਹਾਰਾਜ ਕੀ ਆਗਿਆ ਬੋਲ ਪਿਆ। ਮਹਾਰਾਜ ਕਹਿੰਦੇ ਪੰਡਿਤ ਨਾਲ ਚਰਚਾ ਕਰ। ਪੰਡਿਤ ਵੱਲ ਮੂੰਹ ਕਰਕੇ ਕਹਿੰਦਾ ਕਸਮਤ ਸ਼ਾਸਤਰ ਪ੍ਰਵਿਰਤੇ, ਮੇਰੇ ਨਾਲ ਕਿਸ ਸ਼ਾਸਤਰ ਅਨੁਸਾਰ ਪ੍ਰਵਿਰਤ ਹੋਇਆ ਚਾਹੁੰਦਾ। ਪੰਡਿਤ ਹੈਰਾਨ ਹੋ ਗਿਆ, ਸੱਤੇ ਸਿੱਧਾ ਭੁੱਲ ਗਿਆ ਗੀਤਾ ਦਾ ਪਾਠ ਬਣਾ ਆਵੇ। ਆਪ ਹੀ ਛੱਜੂ ਨੇ ਸਤ ਸਤ ਆਰਥਿਕ ਕਿਤੇ ਸ਼ਲੋਕ ਦੇ ਕੀਤੇ ਤੇ ਪੰਡਿਤ ਪੈਰੀ ਪੈ ਗਿਆ, ਗੁਰੂ ਸਾਹਿਬ ਦਾ ਸਿੱਖ ਬਣ ਗਿਆ। ਜੰਜੂ ਲਾ ਕੇ ਮਹਾਰਾਜ ਚਰਨਾਂ ਤੇ ਰੱਖਦਾ, ਮਹਾਰਾਜ ਮੈਨੂੰ ਸਿੱਖ ਬਣਾਓ। ਮਹਾਰਾਜ ਕਹਿਣ ਲੱਗੇ ਭਾਈ ਤੂੰ ਜੰਜੂ ਰੱਖ, ਅਸੀਂ ਕਿਸੇ ਦਾ ਧਰਮ ਨਹੀਂ ਵਿਗਾੜਦੇ। ਨਹੀਂ ਮਹਾਰਾਜ, ਤੁਸੀਂ ਜਿਹੋ ਜਿਹਾ ਆਹ ਸਿੱਖ ਹੈ ਉਹੋ ਜਿਹਾ ਸਿੱਖ ਨਹੀਂ ਮੈਨੂੰ ਬਣਾਉਣਾ ਜੇ ਮੈਂ ਜੰਜੂ ਰੱਖਿਆ, ਮੇਰੇ ਬਾਹਮਣਪੁਣ ਦਾ ਸਤਿਕਾਰ ਰੱਖੋਗੇ, ਮੈਨੂੰ ਸਿੱਖ ਬਣਾਓ, ਮੈਨੂੰ ਦਇਆ ਦਾ ਜਨੇਊ ਪਵਾਓ ਸੱਚੇ ਪਾਤਸ਼ਾਹ। ਸੁਣ ਕੇ ਗੁਰੂ ਸਾਹਿਬ ਜੀ ਨੇ ਸਿੱਖ ਬਣਾ ਲਿਆ ਸੀ। ਇਸ ਪ੍ਰਕਾਰ
ਖਲ ਮੂਰਖ ਤੇ ਪੰਡਿਤ,
ਜਿਹੜਾ ਅਤਿਅੰਤ ਖਲ ਜੜ ਸੀ, ਮੂਰਖ ਸੀ, ਉਸ ਤੋਂ ਛੱਜੂ ਚ ਹੋਰ ਨੂੰ ਮਾਰਨ ਪੰਡਿਤ ਵਿਦਵਾਨ ਬਣਾ ਦਿੱਤਾ,
ਪੰਡਿਤ ਤੇ ਮੁਗਧਾਰੀ,
ਅਤੇ ਪੰਡਿਤ ਤੋਂ ਮੂਰਖ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਜਿਸ ਪ੍ਰਕਾਰ ਗੋਸ਼ਟ ਗਾਂਗੇ ਤੇਲੀ ਦੀ ਜਦੋਂ ਹੋਈ ਸੀ, ਉਸ ਵੇਲੇ ਸਾਧ ਸਿੰਘ ਜੀ ਗਾਂਗੇ ਤੇਲੀ ਦੇ ਬਾਹਲੀਆਂ ਟਿੱਚਰਾਂ ਕਰਦਾ ਸੀ, ਕੋਹਲੂ ਚੱਲਦੇ ਤੋਂ ਰਾਜੇ ਭੋਜ ਨੂੰ ਨਾਲ ਲੈ ਲਿਆ ਤੇ ਇੱਕ ਪੰਡਿਤ ਆਇਆ ਸੀ ਦਿਗ ਵਿਜਈ, ਉਸ ਨੇ ਕਿਹਾ ਮੇਰੇ ਨਾਲ ਚਰਚਾ ਕਰੇ ਕੋਈ ਤੇਰਾ ਪੰਡਿਤ ਰਾਜੇ ਭੋਜ ਨੇ। ਸਵਾ ਲਾ ਕੇ ਪੰਡਿਤ ਨੂੰ ਬਿਠਾ ਲਿਆ ਤੇ ਇਹਨੂੰ ਲੈ ਗਿਆ। ਜਿਸ ਵੇਲੇ ਚਲਿਆ ਗਿਆ, ਚੰਗੀ ਪਿਛਾਕ ਦੇ ਦਿੱਤੀ ਗਾਂਗੇ ਤੇਲੀ ਨੂੰ, ਇਹ ਅੱਖ ਤੋਂ ਇੱਕ ਕਾਣਾ ਸੀ, ਇਹਨੂੰ ਚਿੱਟੀ ਪਿਛਾਕ ਦਿੱਤੀ ਹੈ, ਜੁੱਤੀ ਤਿੱਲੇ ਗੰਢੀ ਕੱਢੀ ਹੋਈ ਦੇ ਦਿੱਤੀ ਪਾਤਸ਼ਾਹ ਨੇ। ਸੁਣ ਕੇ ਇਹਨੇ ਕਿਹਾ ਵੀ ਜੁੱਤੀ ਬਿਨਾਂ ਕੋਈ ਚੱਕ ਲਈਏ, ਉਹਨੂੰ ਪਰਨੇ 'ਚ ਲਪੇਟ ਕੇ ਕੋਲੇ ਲੈ ਗਿਆ। ਪੰਡਿਤ ਪੁੱਛਦਾ ਕੀ ਪੁਰਾਣ ਹੈ, ਕਹਿੰਦੇ ਕੰਟਕ ਚੂਰਨ ਪੁਰਾਣ ਹੈ ਮੇਰੇ ਕੋਲੇ। ਉਸ ਵੇਲੇ ਸਾਧ ਸੰਗਤ ਜੀ ਕਹਿੰਦਾ ਸੈਂਤ ਦੀ ਚਰਚਾ ਕਰਨੀ ਹੈ ਗੱਲਾਂ ਦੀ, ਕਹਿੰਦੇ ਜਿਵੇਂ ਮਰਜ਼ੀ ਹੈ ਕਰ ਲਾ। ਉਸ ਵੇਲੇ ਉਹਨੂੰ ਸੈਂਤ ਕੀਤੀ, ਇੱਕ ਉਂਗਲ ਚੱਕੀ, ਉਹਨੇ ਸੋਚਿਆ ਗਾਂਗਾ ਤੇਲੀ ਨੂੰ ਵੀ ਕਹਿੰਦਾ ਤੇਰੀ ਇੱਕੋ ਅੱਖ ਹੈ ਇਹ ਕੱਢ ਦੂੰ। ਉਹ ਕਹਿਣ ਲੱਗਾ ਦੋਵੇਂ ਉਂਗਲਾਂ ਚੱਕ ਕੇ, ਕਹਿੰਦਾ ਦੋਵੇਂ ਕੱਢ ਦੂੰ ਦੋਵੇਂ। ਤੇ ਪੰਡਿਤ ਨੇ ਸੋਚ ਲਿਆ ਵੀ ਦੋਵੇਂ ਇੱਕ ਨਿਰਗੁਣ ਹੈ ਇੱਕ ਸਰਗੁਣ ਹੈ, ਉਹ ਇਸ ਗਿਆਨ 'ਚ ਹੀ ਲੱਗਾ ਰਿਹਾ। ਫਿਰ ਕਹਿਣ ਲੱਗਾ ਪੰਡਿਤ, ਕਹਿੰਦਾ ਚਾਰੇ ਉਂਗਲਾਂ ਪੰਜੇ ਉਂਗਲਾਂ ਖੜੀਆਂ ਕੀਤੀਆਂ, ਉਹਦਾ ਮਤਲਬ ਗਾਂਗੇ ਨੇ ਸਮਝਿਆ ਵੀ ਕਹਿੰਦਾ ਮੈਂ ਚਪੇੜ ਮਾਰੂੰ ਤੇਰੇ। ਤੇ ਇਹਨੇ ਕਿਹਾ ਵੀ ਪੰਜਾਂ ਤੱਤਾਂ ਨੂੰ ਰਲਾ ਕੇ ਸਰਗੁਣ ਹੈ ਨਾਲ, ਇਹਦਾ ਇਹ ਸੀ ਕਹਿਣ ਦਾ ਮਤਲਬ। ਉਹਨੂੰ ਕਸੁੰਨ ਵੱਟਿਆ, ਕਹਿੰਦਾ ਜਾੜਾਂ ਕੱਢ ਦੂੰ ਇਹਦੇ ਨਾਲ। ਜਦੋਂ ਇਹ ਵੱਟਿਆ ਤੇ ਉਹਨੂੰ ਸੋਚਿਆ ਵੀ ਪੰਜੇ ਤੱਤ ਕੱਲੇ ਕੱਲੇ ਕੁਛ ਨੀ ਕਰ ਸਕਦੇ, ਜਦੋਂ ਸਾਰੇ ਇਕੱਠੇ ਮਿਲਦੇ 25 ਪ੍ਰਕਿਰਤੀਆਂ ਬਣਦੇ ਹੈ ਤਾਂ ਸ੍ਰਿਸ਼ਟੀ ਦੀ ਪੈਦਾਇਸ਼ ਕਰਦਾ ਸਰਗੁਣ ਬਣ ਕੇ। ਇਉਂ ਪੰਡਿਤ ਹਾਰ ਗਿਆ ਸਹਿਮਤ ਨਾਲ, ਰਾਜੇ ਭੋਜਨ ਡੰਕੇ ਵਜਾ ਤੇ ਜਿੱਤਦੇ, ਇਸ ਪ੍ਰਕਾਰ ਉਹ ਐਸਾ ਹਾਰਿਆ ਗੱਲ ਹੀ ਨੀ ਕਰ ਸਕਿਆ।
ਪੰਡਿਤ ਤੇ ਮੁਗਧ ਹਾਰੀ,
ਪੰਡਿਤ ਤੋਂ ਮੂਰਖ ਬਣਾ ਤਾ ਮਹਾਰਾਜ ਨੂੰ ਜਦੋਂ ਪਾਇਆ। ਇਸ ਪ੍ਰਕਾਰ ਇਸੇ ਪ੍ਰਕਾਰ ਖਲ ਮੂਰਖ ਤੇ ਪੰਡਿਤ ਕਰਵੋ। ਖਲ ਮੂਰਖ ਸੀ ਕਾਲੀ ਦਾਸ, ਇਹ ਬਿਰਸ਼ ਨੂੰ ਕੱਢਦਾ ਸੀ ਡਾਹਣੀ ਤੇ ਉਸੇ ਤੇ ਖੜਾ, ਤੇ ਪੰਡਿਤ ਜਿਹੜਾ ਵਿਦਿਆ ਦਾ ਪਿਤਾ ਸੀ ਲੜਕੀ ਦਾ, ਉਹਦੇ ਪਸੰਦ ਨੀ ਸੀ ਕੋਈ ਵਿਦਵਾਨ ਆਉਂਦਾ। ਇਹ ਕਹਿੰਦਾ ਉਹ ਤੂੰ ਥੱਲੇ ਡਿੱਗ ਪਏਗਾ, ਕਹਿੰਦਾ ਹਾਂ ਡਿੱਗਣਾ ਪਊ। ਜਦੋਂ ਇਹ ਡਿੱਗ ਪਿਆ ਤੇ ਫੜ ਲਿਆ ਬਾਹਮਣ, ਕਹਿੰਦੇ ਉਹ ਤੂੰ ਮੇਰੇ ਕੁਸਗਨ ਕਰ ਗਿਆ, ਮੈਂ ਤਾਂ ਡਿੱਗ ਪਿਆ। ਕਹਿੰਦਾ ਬਾਬਾ ਮੈਨੂੰ ਛੱਡ, ਮੈਂ ਆਪਦੀ ਪੁੱਤਰੀ ਦਾ ਤੈਨੂੰ ਨਾਤਾ ਕਰਦਾ। ਉਹ ਅੱਕੇ ਹੋਏ ਨੇ ਇਸ ਮੂਰਖ ਪੰਡਿਤ ਨੂੰ, ਕੇਸ਼ਵ ਦਾਸ ਨੂੰ ਉਹ ਨਾਤਾ ਕਰ ਗਿਆ। ਤੇ ਜਿਸ ਵਕਤ ਉਹ ਨਾਤਾ ਕਰ ਗਿਆ, ਰਾਜੇ ਭੋਜ ਦੀ ਸਭਾ ਵਿੱਚ ਇਹ ਜਾ ਕੇ ਬਹਿਣ ਲੱਗ ਜਾ ਕਰੇ। ਰਾਜੇ ਭੋਜ ਦੀ ਸਭਾ ਦੇ ਪਾਸ ਪੰਡਿਤ ਬੜੇ ਸੀ, ਰਾਗ ਜਦੋਂ ਗਾਇਆ ਜਾਇਆ ਕਰੇ। ਉਸ ਵੇਲੇ ਸਾਧ ਸੰਗਤ ਜੀ, ਉਸ ਰਾਜੇ ਭੋਜ ਦੀ ਸਭਾ ਵਿੱਚ ਰਾਗ ਜਦੋਂ ਗਾਇਆ ਜਾਇਆ ਕਰੇ ਤੇ ਸਿਰ ਹਿਲਾਉਂਦਾ ਰਿਹਾ ਕਰੇ, ਤੇ ਰਾਜੇ ਨੂੰ ਪੁੱਛਿਆ ਵੀ ਕੀ ਰਾਗ ਗਾਉਂਦੇ ਹੈ ਇਹਨੇ? ਕਹਿੰਦਾ ਫੇਰ ਦੱਸੂ। ਘਰ ਆ ਕੇ ਪੁੱਛਿਆ ਵੀ ਮੈਂ ਸਿਰ ਤਾਂ ਹਿਲਾਉਣ ਲੱਗ ਗਿਆ ਪਰ ਰਾਗ ਦਾ ਮੈਨੂੰ ਪਤਾ ਨਹੀਂ। ਕਹਿਣ ਲੱਗੀ ਧਨਾਸਰੀ ਰਾਗ ਦਾ ਵੇਲਾ ਜਿਹੜਾ ਹੁਣ ਆਇਆ ਤੂੰ, ਮੈਂ ਆ ਧਾਨਾਂ ਦੇ ਆ ਬੂਟੇ ਆਪਣੇ ਠਿਕਰੇ ਚ ਲਾਏ ਹੈ, ਇਹ ਤੈਨੂੰ ਵਿਖਾਵਾਂਗੀ ਤੇ ਤੂੰ ਕਹਿ ਦੀ ਧਨਾਸਰੀ ਰਾਗ ਹੈ। ਇਹ ਜਦੋਂ ਚੱਲਿਆ ਗਿਆ ਹਲੂਣਾ ਲੱਗਾ ਸਿਰ, ਰਾਜੇ ਨੂੰ ਪੁੱਛਿਆ ਦੱਸ ਕੀ ਰਾਗ ਹੈ? ਕਹਿੰਦਾ ਠਹਿਰ ਜਾ ਵੇਖ ਲੈਣ ਦੇ। ਉਹਨੇ ਜਦੋਂ ਵੇਖਿਆ ਧਾਨ ਦਿਖਾਏ ਵਿਦਿਆ ਦੇਵੀ ਨੂੰ ਕੋਠੇ ਤੋਂ, ਕਹਿਣ ਲੱਗਾ ਹਾਂਡੀ ਰਾਗ ਹੈ। ਉਸ ਵੇਲੇ ਫਿਰ ਵਿਦਿਆ ਦੇ ਕੋਲੇ ਰੱਖਿਆ, ਮੈਂ ਹਾਂਡੀ ਰਾਗ ਦੱਸਿਆ ਹੈ। ਉਹਨੂੰ ਗੁੱਸੇ ਹੋ ਕੇ ਇਹਨੂੰ ਧੱਕਾ ਦੇ ਕੇ ਕੋਠੇ ਤੋਂ ਥੱਲੇ ਸਿੱਟਤਾ। ਜਦ ਥੱਲੇ ਡਿੱਗਿਆ ਉੱਥੇ ਦੇਵੀ ਦਾ ਮੰਦਰ ਸੀ, ਦੇਵੀ ਦੇ ਮੰਦਰ ਤੇ ਜਦੋਂ ਡਿੱਗਿਆ ਇਹਦੀ ਜ਼ਬਾਨ ਵੱਢੀ ਗਈ। ਉਹ ਜ਼ਬਾਨ ਵੱਢੀ ਜਾਣ ਤੋਂ ਦੇਵੀ ਲਹੂ ਚੜ੍ਹਨ ਤੋਂ ਖੁਸ਼ ਹੋ ਜਾਂਦੀ ਹੈ। ਉਹ ਜਿਸ ਵਕਤ ਖੁਸ਼ ਹੋਈ ਕਹਿੰਦੀ ਵਰ ਮੰਗ ਪ੍ਰਗਟ ਹੋ ਕੇ। ਕਹਿੰਦਾ ਵਿਦਿਆ ਦੇਵੀ, ਇਹਨੂੰ ਤਾਂ ਕਹਿਣਾ ਵੀ ਮੈਨੂੰ ਵਿਦਿਆ ਦੇਵੀ ਨੇ ਸਿੱਟਿਆ, ਤੇ ਉਹ ਕਹਿੰਦੀ ਚੰਗਾ ਤਸਾਸ ਤੂੰ ਵਿਦਿਆ ਸਾਰੀਆਂ ਤੈਨੂੰ ਆ ਜਾਣ। ਇਸ ਪ੍ਰਕਾਰ ਉਹ ਖਲ ਮੂਰਖ ਸੀ ਪੰਡਿਤ ਕੇਸ਼ਵਦਾਸ, ਉਸ ਨੂੰ ਜੜ ਮੂਰਖ ਸੀ ਉਸ ਨੂੰ ਪੰਡਿਤ ਬਣਾ ਤਾ।
ਪੰਡਿਤ ਤੇ ਮੁਗਧਾਰੀ,
ਅਤੇ ਪੰਡਿਤ ਤੋਂ ਰਾਜੇ ਭੋਜ ਦੀ ਸਭਾ ਚ ਦੇਖ ਲਓ ਮੂਰਖ ਬਾਣੀ ਗਿਆ ਸੀ। ਇਸੇ ਪ੍ਰਕਾਰ ਬੜੇ ਬੜੇ ਵਿਦਵਾਨ ਆ ਜਿਹੜੇ ਮੂਰਖ ਹੋ ਜਾਂਦੇ ਹਨ।
ਨਾਰੀ ਤੇ ਜੋ ਪੁਰਖ ਕਰਾ,
ਇਸਤਰੀਆਂ ਤੋਂ ਜੋ ਪੁਰਖ ਬਣਾ ਦਿੰਦਾ ਹੈ ਉਹ ਪਰਮੇਸ਼ਰ ਅਚਰਜ ਹੈ।
ਪੁਰਖਨ ਤੇ ਜੋ ਨਾਰੀ,
ਪੁਰਖਾਂ ਤੋਂ ਇਸਤਰੀਆਂ ਬਣਾ ਦਿੰਦਾ, ਜਿਵੇਂ ਸਤਿਗੁਰੂ ਨਾਨਕ ਦੇਵ ਜੀ ਜਿਸ ਵਕਤ ਬਣ ਵਿੱਚ ਵਿਚਰ ਰਹੇ ਸਨ ਸਾਧ ਸੰਗਤ ਜੀ, ਇੱਥੇ ਰਾਜਾ ਭੂਮੀਆਂ ਚੋਰ ਸੀ, ਇਹਨੇ ਕਿਹਾ ਕਿ ਮਹਾਰਾਜ ਮੈਨੂੰ ਉਪਦੇਸ਼ ਦਿਓ। ਮਹਾਰਾਜ ਕਹਿੰਦੇ ਵੀ ਚੋਰੀ ਛੱਡ ਦੇ। ਕਹਿੰਦਾ ਜੀ ਚੋਰੀ ਤਾਂ ਛੁੱਟਦੀ ਨਹੀਂ, ਆਦਤ ਪਈ ਹੈ। ਫਿਰ ਕਹਿੰਦਾ ਚੋਰੀ ਛੱਡਣ ਦਾ ਮਹਾਰਾਜ ਕਿਹਾ ਤੇਰੇ ਯਤਨ ਕਰਦੇ ਹੈ, ਇੱਕ ਤਾਂ ਗਰੀਬ ਮਾਰ ਨਾ ਕਰੀ ਤੇ ਇੱਕ ਆਪਦੇ ਵਾਸਤੇ ਚੋਰੀ ਨਾ ਕਰੀ, ਇੱਕ ਝੂਠ ਨਾ ਬੋਲੀ ਤੇ ਇਹ ਲੂਣ ਖਾ ਕੇ ਹਰਾਮ ਨਾ ਕਰੀ, ਇਹ ਬਚਨ ਕਹਿਤਾ। ਇਹ ਹੁਣ ਸਾਰਿਆਂ ਬਚਨਾਂ ਨੂੰ ਗੁਰੂ ਸਾਹਿਬ ਜੀ ਨੇ ਇਹਨੂੰ ਮੰਨ ਲਿਆ। ਇੱਕ ਬ੍ਰਾਹਮਣੀ ਸੀ ਕੋਈ ਬਹੁਤ ਗਰੀਬ, ਉਹਦੀ ਲੜਕੀ ਨੌਜਵਾਨ ਸੀ ਵਿਆਹਣ ਵਾਲੀ, ਉਹਨੇ ਆ ਕੇ ਕਈ ਦਿਨ ਪ੍ਰਾਰਥਨਾ ਕੀਤੀ। ਇਹ ਕਹਿੰਦਾ ਚੰਗਾ ਮੈਂ ਜਾਵਾਂਗਾ ਪਰ ਗੁਰੂ ਸਾਹਿਬ ਦੇ ਬਚਨਾਂ ਅਨੁਸਾਰ ਮੈਂ ਸੱਚ ਬੋਲਣਾ। ਉਸ ਵਕਤ ਰਾਜੇ ਦੇ ਰਾਤ ਨੂੰ ਚੰਗੀ ਪੁਸ਼ਾਕ ਪਹਿਨ ਕੇ ਅਹਿਲਕਾਰਾਂ ਵਾਲੀ ਗਿਆ ਤੇ ਡਿਊਟੀਦਾਰ ਨੂੰ ਪੁੱਛਿਆ ਕੌਣ ਹੈ? ਕਹਿੰਦੇ ਚੋਰ। ਉਹਨਾਂ ਨੇ ਕਿਹਾ ਮਖੌਲ ਕਰਦਾ ਹੈ, ਇਹ ਰਾਜੇ ਦਾ ਕੋਈ ਮਲਾਪੀ ਹੋਣਾ। ਸਾਰਿਆਂ ਡਿਊਟੀ ਵਾਲਿਆਂ ਨੇ ਲੰਘ ਜਾਣ ਦਿੱਤਾ। ਜਦੋਂ ਅੰਦਰ ਗਿਆ ਰਾਜੇ ਦੇ, ਉੱਥੇ ਜਾ ਕੇ ਮਹਿਲਾਂ ਦੇ ਵਿੱਚ ਬਹੁਤ ਸਾਰੀ ਮਾਇਆ ਇਕੱਠੀ ਕਰਕੇ ਪੰਡ ਮੰਨ ਲਈ ਤੇ ਕਹਿੰਦੇ ਉਹ ਖਾ ਹੀ ਚੱਲੀਏ ਰਾਜੇ ਦੇ ਘਰ। ਜਦੋਂ ਖਾਣ ਲੱਗਾ ਲੋਹ ਲਹਿਰ ਹਲਕਾਇਆ, ਭਾਈ ਗੁਰਦਾਸ ਨੇ ਕਿਹਾ ਲੂਣ ਹਾਂਡਾ ਫੜਿਆ, ਉਹ ਲੂਣ ਵਾਲਾ ਉਸਦਾ ਜਿਹੜਾ ਸੀ ਚੂਰਨ ਉਹ ਫੜਿਆ। ਜਿਸ ਵੇਲੇ ਉਹ ਲੂਣ ਮੂੰਹ ਚ ਪਾਇਆ ਤੇ ਉਸ ਵੇਲੇ ਉਸ ਇਸ ਨੇ ਸਭ ਕੁਝ ਉੱਥੇ ਹੀ ਛੱਡ ਕੇ, ਸਾਧ ਸੰਗਤ ਜੀ ਤਿਸ ਕੱਖ ਨਾ ਖੜਿਆ, ਸਭ ਕੁਝ ਉੱਥੇ ਛੱਡਿਆ, ਕੱਖ ਬਣਾ ਲਿਆ, ਲੂਣ ਹਰਾਮੀ ਗੁਨੇਗਾਰ ਧਰਤੰਬੜ ਧਰਿਆ। ਇਹ ਜਾਣ ਕੇ ਫਿਰ ਪਾਤਸ਼ਾਹ ਨੂੰ ਸਵੇਰੇ ਸਾਰੇ ਚੋਰ ਡਾਕੂ ਬੁਲਾਏ, ਕੁੱਟ ਪਈ ਬੜੀ। ਇਹਨੇ ਕਿਹਾ ਗਰੀਬ ਮਾਰ ਵੀ ਨਹੀਂ ਹੋਣੀ ਚਾਹੀਦੀ। ਜਾ ਕੇ ਕਹਿਣ ਲੱਗਾ ਪਾਤਸ਼ਾਹ ਮੈਂ ਚੋਰੀ ਕੀਤੀ ਹੈ। ਕਹਿੰਦੇ ਛੱਡ ਕਿਉਂ ਗਿਆ? ਕਹਿੰਦੇ ਮੇਰੇ ਸਤਿਗੁਰੂ ਦਾ ਉਪਦੇਸ਼ ਵੀ ਲੂਣ ਖਾ ਕੇ ਹਰਾਮ ਨਹੀਂ ਕਰਨਾ। ਅਤੇ ਆਪਦੇ ਵਾਸਤੇ ਚੋਰੀ ਨਹੀਂ ਕਰਨੀ ਤੇ ਇਸ ਕਰਕੇ ਮੈਨੂੰ ਚੋਰੀ ਛਡਾਉਣ ਵੱਲ ਸੱਚ ਬੋਲਣਾ ਇਹ ਸਾਰੀਆਂ ਗੱਲਾਂ ਮੈਂ ਪੂਰੀਆਂ ਕੀਤੀਆਂ। ਹੁਣ ਗਰੀਬ ਮਾਰ ਹੁੰਦੀ ਸੀ ਮੇਰੇ ਪਿੱਛੇ ਕੁੱਟ ਪੈਂਦੀ ਸੀ, ਮੈਂ ਆ ਕੇ ਹਾਜ਼ਰ ਹੋ ਗਿਆ। ਪਾਤਸ਼ਾਹ ਨੇ ਕਿਹਾ ਤੂੰ ਐਂ ਕਰ ਮੇਰਾ ਵਜ਼ੀਰ ਬਣ ਜਾ। ਵਜ਼ੀਰ ਬਣਾ ਲਿਆ ਪਾਤਸ਼ਾਹ ਨੇ ਤੇ ਉਹ ਉਹਦੇ ਤਾਂ ਪਦਾਰਥ ਬਹੁਤ ਸਾਰਾ ਦੇ ਦਿੱਤਾ। ਇੱਕ ਦਿਨ ਉਹਦੇ ਇੱਛਾ ਹੋਈ ਪਦਾਰਥ ਘਰ ਚ ਪੁੱਤਰ ਹੈ ਨਹੀਂ ਸੀ ਰਾਜੇ ਦੇ, ਪੁੱਤਰ ਦੀ ਬਾਬਤ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਪੁੱਤਰ ਹੋਵੇ। ਇਹ ਭੂਮੀਏ ਨੇ ਉਸ ਵੇਲੇ ਕਿਹਾ ਵੀ ਸੰਗਤ ਚੋਂ ਅਰਦਾਸ ਕਰਾਓ। ਸੰਗਤ ਵਿੱਚ ਅਰਦਾਸ ਕੀਤੀ ਵੀ ਮਹਾਰਾਜ ਦੇ ਰਾਜੇ ਦੇ ਲੜਕਾ ਹੋਵੇ। ਕੁਦਰਤੀ ਸਾਧ ਸਿੰਘ ਜੀ ਲੜਕੇ ਦੇ ਥਾਂ ਲੜਕੀ ਪੈਦਾ ਹੋਈ। ਜੋ ਲੜਕੀ ਪੈਦਾ ਹੋਈ ਰਾਜੇ ਨੂੰ ਲੜਕਾ ਜਾਣ ਕੇ ਪਾਲੀ, ਸਰਦਾ ਕੀਤੀ ਸੰਗਤ ਦੇ ਵਚਨ ਦੇ ਉੱਤੇ। ਜਿਸ ਵੇਲੇ ਪਾਲ ਕੇ ਨੌਜਵਾਨ ਹੋ ਗਈ, ਹੋਰ ਕਿਸੇ ਰਾਜੇ ਦੀ ਲੜਕੀ ਦੇ ਨਾਲ ਉਹਦੀ ਕੁੜਮਾਈ ਹੋ ਗਈ ਤੇ ਵਿਆਹਣ ਵਾਸਤੇ ਜਿੱਦਣ ਚੱਲੇ, ਉਸ ਵੇਲੇ ਕਿਸੇ ਚੁਗਲ ਨੂੰ ਜਾ ਕੇ ਦੱਸਦਾ ਉਹ ਦੂਸਰੇ ਰਾਜੇ ਲੜਕੀ ਆ ਗਈ, ਕਿ ਉਹਦਾ ਲੜਕੀ ਤੇ ਲੜਕੀ ਨਾਲ ਵਿਆਹਣ ਵਾਸਤੇ ਆ ਰਹੀ ਹੈ। ਸੁਣ ਕੇ ਉਸ ਵੇਲੇ ਇੱਧਰ ਜਦੋਂ ਜੰਨ ਚੜ੍ਹੀ, ਸਤਿਗੁਰੂ ਨਾਨਕ ਦੇਵ ਜੀ ਮਸਤੂ ਵਾਲਿਆਂ ਦਾ ਥਾਂ ਜੋ ਸੰਤਾਂ ਨੇ, ਬਾਬਾ ਉਤਮ ਸਿੰਘ ਜੀ ਨੇ ਗੁਰਸਾਗਰ ਸਾਹਿਬ ਪਹਿਲਾ ਸਥਾਨ ਕਾਲਜਾਲਾ ਬਣਾਇਆ ਹੈ, ਦੂਆ ਤਾਂ ਅੰਗੀਠੇ ਵਾਲੀ ਜਗ੍ਹਾ ਹੈ, ਉਸ ਜਗ੍ਹਾ ਦੇ ਵਿੱਚ ਮਹਾਰਾਜ ਸਾਹਿਬ ਬੈਠੇ ਸੀ। ਉਹ ਸੰਤਾਂ ਨੇ ਦੱਸਿਆ ਬਚਨ ਜਨਮ ਸਾਖ ਚ ਲਿਖਿਆ ਆਇਆ ਕਿ ਬਣ ਚ ਬੈਠੇ ਸਨ। ਉਸ ਵਕਤ ਉੱਥੇ ਬੈਠਿਆਂ ਤੋਂ ਇਹ ਲੜਕੀ ਜਿਹੜੀ ਸ਼ਿਕਾਰ ਦੇ ਮਗਰ ਕਿਹਾ ਕਿ ਜਿਹਦੇ ਸ਼ਿਕਾਰ ਨਿਕਲੇ ਉਹ ਹੀ ਮਗਰ ਲੱਗੇ, ਇਹਦੇ ਅੱਗੇ ਹਰਨ ਨਿਕਲਿਆ ਮਗਰ ਲੱਗੀ, ਹਰਨ ਤਾਂ ਅਲੋਪ ਹੋ ਗਿਆ। ਗੁਰੂ ਸਾਹਿਬ ਬੈਠਿਆਂ ਦੇ ਆ ਕੇ ਮੱਥਾ ਟੇਕਿਆ, ਦਰਸ਼ਨ ਕੀਤੇ। ਸਤਿਗੁਰੂ ਜੀ ਨੇ ਕਿਹਾ ਆ ਲੜਕਿਆ, ਇਹ ਬਚਨ ਕਹਿਣ ਤੋਂ ਉਹਦੇ ਅੰਗ ਸਾਰੇ ਲੜਕੇ ਦੇ ਹੋ ਗਏ ਸੀ। ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ।
ਨਾਰੀ ਤੇ ਜੋ ਪੁਰਖ ਕਰਾ,
ਜੋ ਇਸਤਰੀਆਂ ਦੇ ਚਿੰਨ੍ਹਾਂ ਤੋਂ ਪੁਰਖ ਬਣਾ ਦਿੰਦੇ, ਐਡੇ ਸਮਰੱਥ ਹਨ ਮਹਾਰਾਜ।
ਪੁਰਖਨ ਤੇ ਜੋ ਨਾਰੀ,
ਅਤੇ ਪੁਰਖ ਸੀ ਸਖੰਡੀ ਇੱਕ, ਜਿਸ ਪ੍ਰਕਾਰ ਰਹੀ ਉੱਥੇ ਇੱਕ ਦੇਵਤਾ ਦੀ ਲੜਕੀ ਸੀ, ਉਹ ਬੜੇ ਸੁੰਦਰ ਸਰੂਪ ਵਾਲੀ ਸੀ, ਉਹ ਕਰਦੀ ਸੀ ਤਪੱਸਿਆ। ਸਖੰਡੀ ਤੋਂ ਉਹਨੂੰ ਉਪਦੇਸ਼ ਲਿਆ ਹੋਇਆ ਸੀ। ਸਖੰਡੀ ਨੂੰ ਕਹਿਣ ਲੱਗੀ ਜੀ ਇੰਦਰ ਅੱਜ ਇਸ ਬਣ ਚ ਵਿਚਣ ਵਾਸਤੇ ਆਇਆ ਹੈ, ਉਹਦਾ ਬਕਾਰੀ ਬੈਲੀ ਵਾਲਾ ਸੁਭਾਅ ਹੈ, ਕਿਤੇ ਮੇਰੇ ਤਾਪਤ ਚ ਭੰਗ ਨਾ ਪਾ ਦੇਵੇ, ਮੇਰਾ ਨੌਜਵਾਨ ਸਰੂਪ ਹੈ, ਤੁਸੀਂ ਐਂ ਕਰੋ ਇਹ ਮੇਰਾ ਸਰੂਪ ਤੁਸੀਂ ਧਾਰ ਲਓ ਤੇ ਮੈਨੂੰ ਆਪਦਾ ਸਰੂਪ ਦੇ ਦਿਓ। ਉਸ ਵੇਲੇ ਸਖੰਡੀ ਇਸਤਰੀ ਦਾ ਰੂਪ ਬਣ ਗਿਆ ਤੇ ਇਹ ਲੜਕੀ ਪੁਰਖ ਦਾ ਰੂਪ ਬਣ ਕੇ ਤਪ ਕਰਦੇ ਰਹੀ। ਕੋਲ ਦੀ ਇੰਦਰ ਲੰਘ ਗਿਆ, ਜਿੱਥੇ ਸਖੰਡੀ ਤਪ ਕਰਦਾ ਸੀ ਬੈਠਾ, ਉੱਥੇ ਆ ਕੇ ਜਦੋਂ ਖੜਿਆ ਇੰਦਰ ਰੂਪ ਨੂੰ ਵੇਖ ਕੇ ਇਹਨੇ ਫੁੱਲ ਦਿੱਤੇ, ਕਹਿੰਦਾ ਜਾ ਇਸਤਰੀ ਬਣਿਆ ਰਹੋ। ਫਿਰ ਉਹ 6 ਮਹੀਨੇ ਕਹਿੰਦੇ ਸਖੰਡੀ ਇਸਤਰੀ ਰਹਿੰਦਾ ਸੀ, 6 ਮਹੀਨੇ ਪੁਰਖ ਦਾ ਆਕਾਰ ਬਣ ਜਾਂਦਾ ਸੀ। ਇਉਂ ਪੁਰਖਾਂ ਤੋਂ ਜੋ ਮਾਰਾ ਇਸਤਰੀ ਬਣਾ ਦਿੰਦਾ ਹੈ ਜਿਵੇਂ ਚਾਹੇ।
ਕਹੋ ਕਬੀਰ ਸਾਧੂ ਕੋ ਪ੍ਰੀਤਮ,
ਇਸ ਪ੍ਰਕਾਰ ਦਾ ਉਹ ਸਮਰੱਥ ਹੈ ਪਰਮੇਸ਼ਵਰ, ਉਹਦੇ ਨਾਲ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ, ਜਿਵੇਂ ਚਾਹੇ ਕਰ ਸਕਦਾ ਹੈ। ਇਸੇ ਪ੍ਰਕਾਰ ਹੁਣ ਪੜ ਮਨੋ
ਰਾਜਾਸ਼੍ਰਮ ਮਿਤ ਨਹੀਂ ਜਾਨੀ ਤੇਰੀ।
ਹੇ ਰਾਜ ਪ੍ਰਕਾਸ਼ ਰੂਪ ਬ੍ਰਹਮ, ਅਸਰਮ ਜਿਹੜਾ ਆਪਦਾ ਸਰੂਪ ਹੈ, ਉਹਦੀ ਮਿਤ ਮਰਿਆਦਾ ਨਹੀਂ ਕਿਸੇ ਦੇ ਪਾਸੋਂ ਤੇਰੀ ਜਾਣੀ ਜਾ ਸਕਦੀ।
ਤੇਰੇ ਸੰਤਨ ਕੀ ਹਉ ਚੇਰੀ,
ਟਾਈਮ ਹੋ ਗਿਆ ਫਿਰ ਸਵੇਰੇ ਕਰ ਲਾਂਗੇ।
ਨਾਰੀ ਤੇ ਜੋ
ਪੁਰਖ ਕਰਾਵਾ, ਪੁਰਖਨ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ, ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।